ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1999 ਦੀ ਵਿਸਾਖੀ ਖਾਲਸਾ ਜੀ ਦਾ 300 ਸਾਲਾ ਸਾਜਨਾ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਰਬ ਸਾਂਝੀ ਦੀ ਗੁਰਬਾਣੀ PPN ਕੰਪਨੀ ਵੱਲੋਂ ਪੰਥ ਦੇ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਜੀ ਦਿਲਬਰ ਨਵਾਂ ਸ਼ਹਿਰ ਵਾਲੇ ਅਤੇ ਉਹਨਾਂ ਦੇ ਸਾਥੀ ਭਾਈ ਸੇਵਾ ਸਿੰਘ ਸਰੰਗੀ ਮਾਸਟਰ ਦੈਣਾਪੁਰੀ, ਭਾਈ ਜਸਵੰਤ ਸਿੰਘ ਜੀ ਕਮਲ ਸ਼ਰੀ, ਭਾਈ ਅਵਤਾਰ ਸਿੰਘ ਵਾਸੀ ਵੀਰ ਬੰਸ਼ੀਆਂ ਦੇ ਸਹਿਯੋਗ ਨਾਲ ਸੰਗਤਾਂ ਦੇ ਕਰ ਕਮਲ ਵਿਚ ਕਸ਼ਟ ਭੇਟਾ ਕੀਤੀ ਜਾ ਰਹੀ ਹੈ। ਇਹ ਕਸ਼ਟ ਖਾਲਸਾ ਜੀ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਸਭ ਤੋਂ ਪਹਿਲੇ ਢਾਡੀ ਜਥੇ ਤੋਂ ਖਾਲਸਾ ਜੀ ਦੀ ਮਹਿਮਾ ਸਰਵਣ ਕਰੋ।
ਆਹ
ਮਹਿਤਾ ਜੀ ਨਵੇਂ ਪਾਤਸ਼ਾਹ ਦਾ ਸੀਸ ਲੈ ਕੇ ਰਾਤ ਦਿਨ ਮੰਦਰਾਂ ਮਾਰਦਾ ਕੀਰਤਪੁਰ ਸਾਹਿਬ ਜਾ ਪੁੱਜਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਬਾਹਰ ਆਪਣੇ ਸ਼ਹੀਦ ਪਿਤਾ ਦੇ ਸੀਸ ਦਾ ਸਵਾਗਤ ਕਰਨ ਵਾਸਤੇ ਆਏ। ਸਿੱਖ ਸ਼ਬਦ ਪੜ੍ਹਦੇ ਜੈਤਾਂ ਜੀ ਨਾਲ ਅਨੰਦਪੁਰ ਸਾਹਿਬ ਪੁੱਜੇ। ਗੁਰੂ ਮਹਾਰਾਜ ਨੇ ਪਿਤਾ ਦਾ ਸੀਸ ਲੈਂਦਿਆਂ ਹੋਇਆਂ ਭਾਈ ਜੈਤੇ ਨੂੰ ਛਾਤੀ ਨਾਲ ਲਾ ਕੇ ਫਰਮਾਇਆ, ਰੰਗ ਰੇਤੇ ਗੁਰੂ ਕੇ ਬੇਟੇ। ਭਾਈ ਜੈਤਾ ਮਜ਼੍ਹਬੀ ਸਿੱਖ ਸੀ ਤੇ ਉਹ ਭਾਈ ਜੈਤਾ ਪਿੱਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣਿਆ ਔਰ ਚਮਕੌਰ ਦੇ ਯੁੱਧ ਵਿੱਚ ਸੂਰਮਿਆਂ ਵਾਂਗ ਲੜ ਕੇ ਸ਼ਹੀਦ ਹੋਇਆ। ਸਿੱਖ ਸੰਗਤਾਂ ਵੈਰਾਗਮਈ ਸ਼ਬਦ ਪੜ੍ਹਦੀਆਂ ਆਨੰਦਪੁਰ ਸਾਹਿਬ ਚ ਦਾਖਲ ਹੋਈਆਂ। ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੌਵੇਂ ਪਾਤਸ਼ਾਹ ਦਾ ਸੀਸ ਵੇਖ ਕੇ ਗਮ ਵਿੱਚ ਡੁੱਬ ਗਈਆਂ। ਦਸਵੇਂ ਗੁਰੂ ਨੇ ਬਜ਼ੁਰਗ ਮਾਤਾਵਾਂ ਤੇ ਸਭ ਸੰਗਤਾਂ ਨੂੰ ਧੀਰਜ ਦੇ ਕੇ ਚੁੱਪ ਕਰਵਾਇਆ। ਉਹਨਾਂ ਸਭ ਨੂੰ ਸੰਬੋਧਨ ਕਰਕੇ ਕਿਹਾ, ਖਾਲਸਾ ਜੀ ਰੋਣਾ ਉਸ ਨੂੰ ਚਾਹੀਦਾ ਹੈ ਜੋ ਬਿਨਾਂ ਅਰਥ ਮਰ ਜਾਏ। ਸ਼ਹੀਦ ਤਾਂ ਕੌਮ ਨੂੰ ਨਵਾਂ ਜੀਵਨ ਦੇ ਜਾਂਦਾ ਹੈ, ਉਸ ਨੂੰ ਕਿਉਂ ਰੋਇਆ ਜਾਏ। ਨੌਵੇਂ ਪਾਤਸ਼ਾਹ ਤਾਂ ਧਰਮ ਦੀ ਖਾਤਰ ਸ਼ਹੀਦ ਹੋਏ ਨੇ, ਉਹਨਾਂ ਪਿੱਛੋਂ ਰੋਣਾ ਸ਼ੋਭਾ ਨਹੀਂ ਦਿੰਦਾ। ਇੰਨੀ ਛੋਟੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਵੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ। ਚੰਦਨ ਦੀ ਚਿਖਾ ਤਿਆਰ ਕਰਕੇ ਸਿੱਖੀ ਮਰਿਆਦਾ ਅਨੁਸਾਰ ਨੌਵੇਂ ਪਾਤਸ਼ਾਹ ਦੇ ਸ਼ੀਸ਼ ਦਾ ਸਤਿਕਾਰ ਕੀਤਾ ਗਿਆ। ਉਸ ਅਸਥਾਨ ਤੇ ਦਸਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਸ਼ਹੀਦ ਗੰਜ ਬਣਾਇਆ। ਗੁਰਦੇਵ ਭਾਈ ਜੈਤਾ ਨੂੰ ਪੁੱਛਣ ਲੱਗੇ, ਜੈਤਾ ਜੀ ਦਿੱਲੀ ਵਿੱਚ ਕਿਵੇਂ ਹਾਲਾਤ ਵਾਪਰੇ, ਸੰਗਤ ਨੂੰ ਸਾਰੀ ਕਹਾਣੀ ਸੁਣਾਓ। ਭਾਈ ਜੈਤਾ ਜੀ ਨੇ ਰੋ ਰੋ ਕੇ ਦਿੱਲੀ ਦੀ ਦਾਸਤਾਨ ਐਂ ਬਿਆਨ ਕੀਤੀ। ਪਾਤਸ਼ਾਹ ਮਹਾਰਾਜ ਨਵੇਂ ਪਾਤਸ਼ਾਹ ਦੀ ਸ਼ਹੀਦੀ ਵੇਲੇ ਮੁਸਲਮਾਨਾਂ ਤੇ ਹਿੰਦੂਆਂ ਦੇ ਨਾਲ ਕੁਛ ਸਿੱਖ ਵੀ ਖੜੇ ਸਨ। ਬਾਦਸ਼ਾਹ ਨੇ ਵੰਗਾਰ ਕੇ ਕਿਹਾ, ਹੈ ਕੋਈ ਸਿੱਖ ਜੋ ਆਪਣੇ ਗੁਰੂ ਦਾ ਸਰੀਰ ਚੁੱਕਣ ਵਾਸਤੇ ਅੱਗੇ ਆਵੇ? ਪਰ ਕੋਈ ਸਿੱਖ ਵੀ ਅੱਗੇ ਨਹੀਂ ਸੀ ਆਇਆ। ਉਸ ਵੇਲੇ ਸਿੱਖਾਂ ਤੇ ਹਿੰਦੂਆਂ ਦੀ ਪਛਾਣ ਕਰਨੀ ਵੀ ਔਖੀ ਸੀ। ਖਾਸ ਕਰਕੇ ਪੰਜਾਬੀ ਆਮ ਕੇਸ ਦੌੜੀਆਂ ਰੱਖਦੇ ਸਨ, ਸਭ ਦੀ ਇੱਕੋ ਜਿਹੀ ਪੁਸ਼ਾਕ ਸੀ। ਇਸੇ ਵਾਸਤੇ ਹੀ ਬਾਦਸ਼ਾਹ ਬਹਾਦਰ ਸ਼ਾਹ ਔਰ ਫਰਕਸ਼ੀਅਰ ਨੇ ਖਾਸ ਹੁਕਮ ਕੀਤਾ ਸੀ ਕਿ ਹਿੰਦੂ ਸਾਰੇ ਕੇਸ ਦਾੜੀਆਂ ਬਣਾ ਕੇ ਰੱਖਣ। ਸੋ ਸਿੱਖ ਹਿੰਦੂਆਂ ਨੂੰ ਲੁਕ ਸਕਦੇ ਸਨ। ਦਸਵੇਂ ਪਾਤਸ਼ਾਹ ਨੇ ਕਿਹਾ, ਜੈਤਾ ਜੀ ਹੁਣ ਮੈਂ ਐਸਾ ਸਿੰਘ ਸਾਜਾਂਗਾ ਜਿਹੜਾ ਲੱਖਾਂ ਵਿੱਚ ਵੀ ਖੜਾ ਹੋਵੇ ਲੋਕ ਕਹਿਣਗੇ ਉਹ ਸਿੰਘ ਖੜਾ। ਮੈਂ ਇਹਨਾਂ ਸਿੱਖਾਂ ਨੂੰ ਸਿੰਘ ਬਣਾ ਦਿਆਂਗਾ, ਮੈਂ ਇਹਨਾਂ ਸੰਤਾਂ ਨੂੰ ਸੰਤ ਸਿਪਾਹੀ ਬਣਾਵਾਂਗਾ, ਮੈਂ ਇਹਨਾਂ ਰਿਸ਼ੀਆਂ ਨੂੰ ਰਾਜ ਰਿਸ਼ੀ ਬਣਾ ਦਿਆਂਗਾ, ਮੈਂ ਇਹਨਾਂ ਗਿੱਦੜਿਆਂ ਨੂੰ ਸ਼ੇਰ ਬਣਾਵਾਂਗਾ, ਮੈਂ ਇਹਨਾਂ ਬੋਸਲਿਆਂ ਨੂੰ ਵੀਰ ਦਿਲ ਬਣਾ ਦਿਆਂਗਾ, ਮੈਂ ਇਹਨਾਂ ਗੁਲਾਮਾਂ ਨੂੰ ਆਜ਼ਾਦ ਕਰਾਂਗਾ, ਮੈਂ ਇਹਨਾਂ ਬੇਗੈਰਤਾਂ ਨੂੰ ਐਸਾ ਅਣਖ ਦਾ ਟੀਕਾ ਲਾਵਾਂਗਾ ਇਹ ਦੁਨੀਆਂ ਵਿੱਚ ਕ੍ਰਿਸ਼ਮੇ ਕਰਕੇ ਵਿਖਾ ਦੇਣਗੇ। ਗੁਰਦੇਵ ਨੇ ਕਿਹਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂ,
ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ। ਉਹਦੀ ਜਗ ਤੋਂ ਵੱਖਰੀ ਸ਼ਾਨ ਹੋ, ਜਗ ਤੋਂ ਵੱਖਰੀ ਸ਼ਾਨ ਹੋ, ਸਭ ਉੱਪਰ ਖੈਲ ਕਾ ਸਜਾਵਾਂਗਾ, ਮੈਂ ਦੱਬੇ ਕੁਚਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ, ਮੈਂ ਦੱਬੇ ਪੁਤਲੇ ਲੋਕਾਂ ਦਾ ਇੱਕ ਐਸਾ ਪੰਥ ਸਜਾਵਾਂਗਾ।
जी ये गल पक्की है जे गुरु गोबिंद सिंह महाराज पंथ नूं यह नवा रूप देख के सिंह ना सजाउंदे तां अज सिखां दी हैसियत भी कबीर पंथियां वर्गी हुंदी सिखां दा हिंदुआं नालों कोई वखरा चिन्ह ना हुंदा दसवें पातशाह ने अमृत प्रचार करके सिखां नूं नवा रूप और वखरा स्थान दे दिता एक नवा पिंडियाला पंथ बना दिता इसे सदका ही धर्म के इतिहास में गुरु साहब न होर धर्मां दे बाणियां दे बरोबर उच्चा और खास स्थान मिल गया किसे पूजिया नूं उच्चा उसने पूजन वाले ही बनाया करते हैं धर्म का बाणी उन्ना ही उच्चा समझा जाता है जिनी उच्ची उसकी साजी हुई कौम ऐसे सिद्धांत मुख रख के श्री गुरु गोबिंद सिंह जी अपने सिखां वाली इशारा करके फरमाया सी इन ही के कृपा सजे हम हैं नहीं मोसा गरीब करोड़ परे नवा पंथ साजन का फैसला हो गया हजूर फरमाते हैं सानू निरंकार ने भेजे ही ऐसे शुभ कार्य वास्ते सी हम ए ताज जगत में आए धर्म हेत गुरदेव पठाए जहां तहां तुम धर्म बिठारो दुष्ट दोखियन पत्र पिछारो यही ताज तहा हम जनमन समझ ले हो साधु सब मन मन धर्म चलावन संत उबारण दुष्ट सबल को मूल उबारण सिमरन सेवा कुर्बानी और वीरता दिया दाता नाल माला नाल होए सिख नु कलगी कर कुछ होर बख्श के पूर्ण पुरुष बनाने बारे सोच रहे सन आप साल भर नैना देवी के किले उते एकांत विच रहे बाणी रचन तो आप जी का जेड़ा समा बजदा ओ इना सोचा विच बिता देंदे के निकले होए मनुख समाज नु किवें उचिया चुकिया जावे गुरु नानक देव जी दे बनाए हुए सिख नु किवें दूजिया नालों वखरा रखिया जावे जिस कमजोर भाईचारे विचों एक तत कढ़िया है समा पा के फिर उस विच ना पल मिल जावे पंजवें पातशाह ने मर्द नूं मर्द दा वल दस्या सी ए जाच भुल ना जाए मेरी पीरी दे मालक ने मेरी पीरी कठिनियां कीतियां सन किते समा पा के वखो वख न हो जाम शार कहिंदा सतगुर दसवें पातशाह करदे सोच विचार उलझी ताणी देश दी होवे किने सुधार रोंदी पई मनुखता फुल्या फिरे हंकार जात पात ते ईरखा अवाना दी परमार भुल के सचे रब नूं पै लोकी होण खवार पीर देवियां देवते पूजन पै नर नार वार खेत नूं खांदी जालम होई सरकार धक्के शाही पुरख दी मारिया से तलवार जो सिखी पंच चला गए गुरु नानक निरंकार किते भुल ना जाणे सूले रल दूजिया चकार किते साथों बाद पखंड दा फैले ना प्रचार हुण साजिए अणखी खालसा करिए सिंह प्यार जो गलो गुलामी ला देवे पी अमृत खंडे कार जो रखिया करे गरीब दी जालम नू ललकार जो पूजे एक अकाल नू सच दा करे विहार जो ताबिया गुरु ग्रंथ दी छंडदा रहे जयकार ए केसरी झंडा दिलबरा झूले विच संसार ए पार के हजूर नैना देवी के किले तो वापस आनंदपुर साहब आ गए फैसला हो गया कि विसाखी के संगतां दा इक भरवां इकट्ठ कीता जाए 1750 विक्रमी 1699 ईस्वी चढ़दियां ही गुरु साहब ने उचेचे हुक्मनामे संगतां नूं ऐ भेज दित्ते ਹਜ਼ੂਰ ਸੰਗਤਾਂ ਨੂੰ ਦਰਸ਼ਨ ਦਿੰਦੇ ਪਰ ਚੁੱਪ ਚੁੱਪ ਰਹਿੰਦੇ। ਸਦਾ ਨਾਲ ਮਹਾਰਾਜ ਦਾ ਸੁਭਾਅ ਕੁਝ ਵੱਟਿਆ ਵੱਟਿਆ ਪ੍ਰਤੀਤ ਹੋ ਰਿਹਾ ਸੀ। ਦਾਤਾਰ ਬੜੇ ਘੱਟ ਬੋਲਦੇ, ਹਰ ਵੇਲੇ ਕਿਸੇ ਡੂੰਘੀ ਸੋਚ ਵਿਚ ਲੀਨ ਭਾਸਦੇ। ਇਹ ਵੇਖ ਕੇ ਸਿੱਖਾਂ ਦੇ ਦਿਲ ਵਿਚ ਕਈ ਖਿਆਲ ਆਉਂਦੇ। ਉਧਰ ਸੰਗਤਾਂ ਨੇ ਹਜ਼ੂਰ ਦੇ ਪੱਤਰ ਪੜ੍ਹ ਕੇ ਆਨੰਦਪੁਰ ਸਾਹਿਬ ਵੱਲ ਵਹੀਰਾਂ ਪਾ ਦਿੱਤੀਆਂ। ਵਿਸਾਖੀ ਤੋਂ ਇਕ ਦਿਨ ਪਹਿਲਾਂ ਕੇਸਗੜ੍ਹ ਸਾਹਿਬ ਵਿਚ ਬੜਾ ਭਾਰੀ ਦੀਵਾਨ ਸਜਾਉਣ ਦਾ ਹੁਕਮ ਹੋਇਆ। ਉੱਥੇ ਸ਼ਾਨਦਾਰ ਪੰਡਾਲ ਬਣਾਇਆ ਗਿਆ। ਤਖਤ ਦੇ ਮਗਰਲੇ ਪਾਸੇ ਕਈ ਤੰਬੂ ਲਾਏ ਗਏ। ਉਨ੍ਹਾਂ ਵਿਚ ਕੀ ਗੁਪਤ ਰਚਨਾ ਰਚੀ ਗਈ ਇਹ ਮਹਾਰਾਜਾ ਨੇ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਗਿਆ। ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿਚ ਸਜੀਆਂ, ਸਤਿਗੁਰੂ ਦੀ ਉਡੀਕ ਕਰ ਰਹੀਆਂ ਸਨ। ਪਰ ਅਜੇ ਹਜ਼ੂਰ ਤਖਤ ਤੇ ਨਹੀਂ ਆਏ। ਆਸਾ ਦੀਵਾਰ ਦਾ ਕੀਰਤਨ ਸਮਾਪਤ ਹੋ ਗਿਆ। ਸ਼ਰਧਾਲੂਆਂ ਦੀਆਂ ਅੱਖਾਂ ਤਖਤ ਉੱਤੇ ਟਿਕੀਆਂ ਹੋਈਆਂ ਸਨ ਕਿ ਸੱਚੀ ਸਰਕਾਰ ਦੇ ਦਰਸ਼ਨ ਕਦੋਂ ਹੁੰਦੇ ਨੇ। ਅੱਜ ਦਾ ਤਖਤ ਖਾਸ ਢੰਗ ਨਾਲ ਬਣਾਇਆ ਗਿਆ ਸੀ। ਤਖਤ ਦੇ ਪਿਛਲੇ ਪਾਸੇ ਦੂਰੇ ਪਰਦਿਆਂ ਵਾਲਾ ਤੰਬੂ ਸੀ, ਜਿਸ ਦਾ ਬੂਹਾ ਉਸੇ ਥਾਂ ਖੁੱਲਦਾ ਸੀ ਜਿੱਥੇ ਹਜ਼ੂਰ ਨੇ ਖਲੋ ਕੇ ਦਰਸ਼ਨ ਦੇਣੇ ਸਨ। ਸੰਗਤਾਂ ਦੀਆਂ ਨਜ਼ਰਾਂ ਉਧਰ ਲੱਗੀਆਂ ਹੋਈਆਂ ਸਨ। ਮਹਾਰਾਜ ਰਾਤ ਦੇ ਹੀ ਇਸ ਤੰਬੂ ਵਿਚ ਆ ਕੇ ਬੈਠੇ ਹੋਏ ਸਨ। ਹੋਰ ਕਿਸੇ ਵੀ ਨਿਕਟ ਵਰਤੀ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਸੀ। ਤੰਬੂ ਦਾ ਪਰਦਾ ਹਿਲਿਆ ਤੇ ਮਹਾਰਾਜ ਇਕਦਮ ਤਖ਼ਤ ਉੱਤੇ ਆ ਕੇ ਖੜੇ ਹੋ ਗਏ। ਹਜ਼ੂਰ ਦੇ ਸਿਰ ਤੇ ਸੁਨਹਿਰੀ ਚੱਕਰ, ਮੱਥੇ ਉੱਤੇ ਹੀਰਿਆਂ ਜੜੀ ਕਲਗੀ, ਨੇਤਰ ਵੀਰ ਰਸ ਵਿਚ ਸੁਰਖ, ਚਿਹਰਾ ਰੋਗ ਚ ਚੜਿਆ ਹੋਇਆ। ਬੁੱਲਾਂ ਉੱਤੇ ਕੁਝ ਚਿਰ ਖਾਮੋਸ਼ੀ ਆਉਣ ਤੋਂ ਬਾਅਦ ਇਕਦਮ ਚਿਹਰੇ ਤੇ ਲਾਲੀ ਆਈ। ਲਾਲੀ ਦੇ ਨਾਲ ਹੀ ਕਾਮ ਦੀ ਖੁਸ਼ਹਾਲੀ ਆਈ। ਸਰ ਕਰਕੇ ਕਦੀ ਮਿਆਨ ਚੋਂ ਤਲਵਾਰ, ਬਿਜਲੀ ਵਾਂਗ ਚਮਕਦੀ ਚੰਡੀ ਲੈ ਕੇ ਬੈਠੇ ਹੋਏ ਸਿੰਘਾਂ ਨੂੰ ਹਜ਼ੂਰ ਨੇ ਇਉਂ ਕਿਹਾ।